मान योग साध संग दियो। साहिब श्री गुरु नानक देव जी महाराज जप जी दी इस चौथीवीं पौड़ी अंदर जिंदगी दे उन्हां पड़ावां दा आरंभ करदे हन जिन्हां नूं आत्मक मंडल विच पहुंचण वाले लोग मानदे हन। और कोई भी व्यक्ति जदों परमात्मा विच अभेद होण दी अवस्था विचों दी गुजरदा है तां हर हालत विच इन्हां पड़ावां विचों दी उस नूं लंघना पैंदा है। पर इहदे वास्ते उस कोल समझ सूझ अपने आप नूं ठीक ढंग नाल तैयार करन दी युक्ति ये सारियां गल्लां उस दे पास होनियां बड़ियां जरूरी ने। साहिब श्री गुरु नानक देव जी महाराज ने इन्हां आत्मक पड़ावां नूं आत्मक अवस्थावां नूं पंज हिस्सों विच तकसीम किया। जपजी का यह अखीरला भाग है और इस दी जितनी विस्थार नाल गल समझी जा सके सानूं कोशिश करनी चाहीदी है। पहला अंग है जिसनों धर्म खंड कहा गया जिसका इस चौथवीं पौड़ी के अंदर वर्णन है। दूसरा अंग है जिसनों ज्ञान खंड आख्या गया। इस तों बाद तीसरा पड़ा है, तीसरी आत्मक अवस्था है जिसनों शर्म खंड का नाम दिता गया। फिर चौथी है जिसनों कर्म खंड कहा गया। तो अखीरली अंतम स्टेज जिहड़ी है उसनों सचखंड का नाम दिता गया। धर्मखंड के संबंध में कुछ गल्लां अपने ध्यान में रखनिया बड़ियां जरूरी ने। सतगुरु सच्चे पातशाह कहिंदे ने राबती रुती थितिवीं वार पवन पाणी अग्नि पाताल तिस विच धरती थाप रखी धर्मसाल। गुरदेव कहिंदे ने कि अनगिणत रातां हन, रुत्तां भी बहुत ने, थितां भी बड़ियां ने, वार भी बहुत हन। इस समय दी वक्री वक्री वंड है, तकसीम है। कोई चंद्रमे दे हिसाब नाल है, कोई सूरज दे हिसाब नाल है, और बड़े चंद्रमे ने, बड़े सूरज ने। इस करके जिहड़ी वंड असीं वरतदे हाँ जरूरी नहीं कि इसे वंड दी गल है। अनगिणत धरतियां ने, अनगिणत सूरज ने। इस करके जो सतगुरु इस तरह की गल करते हैं तो सिर्फ साड़ी धरती लई नहीं है, वह समुची सृष्टि रचना वास्ते है। फिर कहिंदे ने पवन पाणी अग्नि पाताल, हवा पाणी अग आकाश पाताल, ये जो कुछ भी है कहिंदे ने ये सारा जो है इन्हां दा जिहड़ा समूह है, इन्हां दा जो इकट्ठ है, तिस विच धरती थाप रखी धर्मसाल। ये जिहड़ी धरती है जिथे असीं विचर रहे हैं, होर भी धरतियां ने, उन्हां ते भी जीव विचर रहे होणगे। जिस धरती ते भी कोई इस ख्याल विच जाएगा उहदे वास्ते उही धरती सार्थक है। इसलिए सतगुरु कहिंदे ने कि ये सारा कुछ है इस दे अंदर जिहड़ी साडी धरती है जिथे असीं जीवन भोग रहे हैं, ये की है, ये धर्मसाल है, ये धर्म कमाउण दी थां है। तो एक बड़ी आश्चर्य गल है, अपने देश विच विचरीए तो जिहड़े मुसाफरखाने होंदे ना जिथे रात कटली हुंदी है, दो रातां तीन रातां रहना हुंदा है, उहनूं आम तौर ते धर्मशाला कहा गया। गुरुद्वारियां नूं भी पहला पहला नां धर्मसाल ही दिता गया। इस करके भाई गुरदास साहब ने लिखिया कि साहिब श्री गुरु नानक देव जी का मनोरथ यह है कि घर घर अंदर धर्मसाल होवे कीर्तन सदा वसवा। इहदा मतलब यह ना कढ लेना भी घर घर विच गुरद्वारा बन जाए, हर घर जिहड़ा है वह गुरद्वारा होवे, नहीं। जदों असीं धर्मसाल दे सही अर्थ समझांगे तो फिर साड़ी समझ विच आएगा कि गुरदेव की चाहते ने। तो पहले धर्मसाल की गल नूं अपनी पकड़ विच लियाउण दा यतन करिए। धर्मसाल है मुसाफरखाना जिथे कुछ समा मनुख आण के ठहरदा है, दो तीन चार दिन रहिंदा है ते फिर अगां तुर पैंदा है। इसे तरह ये जिहड़ी धरती है ये साडी जीवन यात्रा विच ਇੱਕ ਧਰਮਸ਼ਾਲਾ ਹੈ, ਇੱਕ ਪੜਾਅ ਹੈ। ਅਸੀਂ ਹੋਰਨਾਂ ਧਰਤੀਆਂ ਉੱਤੇ ਵੀ ਘੁੰਮ ਕੇ ਆਏ ਹਾਂ, ਅਸੀਂ ਹੋਰਨਾਂ ਜੋਨਾਂ ਵਿੱਚੋਂ ਦੀ ਵੀ ਗੁਜ਼ਰੇ ਹਾਂ, ਬ੍ਰਹਿਮੰਡ ਦੇ ਹੋਰ ਥਾਵਾਂ ਉੱਤੇ ਵੀ ਸਾਨੂੰ ਜਾਣ ਦਾ ਅਵਸਰ ਮਿਲਿਆ ਹੈ, ਅਤੇ ਇੱਥੇ ਵੀ ਅਸੀਂ ਕੁਝ ਦਿਨਾਂ ਵਾਸਤੇ ਆ ਕੇ ਉਸ ਮਾਲਕ ਦੀ ਮੌਜ ਦੇ ਮੁਤਾਬਕ ਰੁਕੇ ਹਾਂ। ਬਸ ਇੱਥੇ ਆਣ ਕੇ ਗੱਲ ਖਤਮ ਹੋ ਜਾਂਦੀ ਹੈ ਜੇ ਅਸੀਂ ਇਸ ਗੱਲ ਨੂੰ ਸਮਝ ਲਈਏ। ਪਰ ਅਸੀਂ ਕੀ ਕਰ ਰਹੇ ਹਾਂ, ਹੈ ਇਹ ਧਰਮਸ਼ਾਲਾ ਕੁਛ ਦਿਨ ਗੁਜ਼ਾਰਨ ਦੀ ਥਾਂ, ਲੇਕਿਨ ਅਸੀਂ ਇਉਂ ਸਮਝਦੇ ਹਾਂ ਵੀ ਇਹ ਕੁਝ ਦਿਨ ਗੁਜ਼ਾਰਨ ਦੀ ਥਾਂ ਨਹੀਂ, ਬਲਕਿ ਇਹ ਤਾਂ ਸਾਡਾ ਪੱਕਾ ਟਿਕਾਣਾ ਹੈ, ਇੱਥੇ ਅਸਾਂ ਸਦਾ ਵਾਸਤੇ ਰਹਿਣਾ ਹੈ। ਕਿਉਂਕਿ ਅਸੀਂ ਵੇਖਦੇ ਹਾਂ ਵੀ ਇਸ 'ਤੇ ਮਕਾਨ ਬਣਾ ਰਹੇ ਹਾਂ, ਅਸੀਂ ਤਾਂ ਬਹੁਤ ਪੱਕੀਆਂ ਬਿਲਡਿੰਗਾਂ ਖੜ੍ਹੀਆਂ ਕਰ ਰਹੇ ਹਾਂ, ਅਤੇ ਸਾਨੂੰ ਇਹ ਭੁਲੇਖਾ ਪੈ ਜਾਂਦਾ ਕਿ ਅਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਹੈ। ਸਤਿਗੁਰੂ ਕਹਿੰਦੇ ਨੇ ਇਸ ਆਤਮਕ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਲਾ ਜਿਹੜਾ ਮਨੁੱਖ ਹੈ ਨਾ, ਉਹਨੂੰ ਇਹ ਪਹਿਲੇ ਆਪਣੇ ਪੱਲੇ ਗੱਲ ਬੰਨਣੀ ਪਵੇਗੀ ਕਿ ਇਹ ਜਿਹੜੀ ਧਰਤੀ ਹੈ, ਮੈਂ ਇਸ ਧਰਤੀ ਦੀ ਸਰਾਂ ਵਿੱਚ ਆਇਆ ਹਾਂ। ਇਸੇ ਕਰਕੇ ਬਾਣੀ ਕਹਿੰਦੀ ਹੈ, ਕਹਿੰਦੀ ਜੈਸੇ ਰਹਿਣ ਪਰਾਂ ਹੋਣੇ ਉੱਠ ਚੱਲ ਸੈਂ ਪ੍ਰਭਾਤ। ਕਹਿੰਦੇ ਨੇ ਤੂੰ ਇਸ ਤਰ੍ਹਾਂ ਹੀ ਸੰਸਾਰ ਵਿੱਚ ਆਇਆ ਜਿਸ ਤਰ੍ਹਾਂ ਤੇਰੇ ਘਰ ਵਿੱਚ ਕੋਈ ਪ੍ਰਾਹੁਣਾ ਆਉਂਦਾ, ਅਤੇ ਉਹ ਰਾਤ ਕੱਟ ਕੇ ਦੋ ਰਾਤਾਂ ਕੱਟ ਕੇ ਗਾਂ ਤੁਰਦਾ ਹੈ। ਪਰ ਅਸੀਂ ਇਸ ਵਿਸ਼ਵਾਸ ਵਿੱਚ ਬਹੁਤ ਘੱਟ ਹਾਂ ਵੀ ਅਸੀਂ ਇੱਥੇ ਪ੍ਰਾਹੁਣੇ ਹਾਂ, ਅਸੀਂ ਇੱਥੇ ਮਹਿਮਾਨ ਹਾਂ, ਅਸੀਂ ਇੱਥੇ ਮੁਸਾਫਰ ਹਾਂ, ਯਾਤਰੂ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਹਿਲੀ ਗੱਲ ਜਿਹੜੀ ਹੈ ਉਹ ਮਨੁੱਖ ਨੇ ਆਪਣੇ ਧਿਆਨ ਵਿੱਚ ਇਹ ਲਿਆਉਣੀ ਹੈ ਕਿ ਅਸੀਂ ਇਸ ਧਰਮਸ਼ਾਲਾ ਦੇ ਅੰਦਰ ਹਾਂ, ਯਾਤਰੂ ਹਾਂ, ਅਤੇ ਕੁਛ ਦਿਨ ਬਾਅਦ ਇੱਥੋਂ ਤੁਰਨਾ ਹੈ। ਬਾਣੀ ਕਹਿੰਦੀ ਹੈ, ਕਹਿੰਦੇ ਨੇ ਪੇਵ ਕਿਹੜਾ ਦਿਨ ਚਾਰ ਹੈ, ਸਾਹੁਰੜੈ ਜਾਣਾ। ਇਹ ਪੇਕਾ ਘਰ ਹੈ, ਕੁਛ ਦਿਨ ਇੱਥੇ ਰਹਿਣਾ ਹੈ ਅਤੇ ਅਖੀਰ ਨੂੰ ਉਸ ਪਾਸੇ ਤੁਰਨਾ ਪੈਣਾ, ਵਾਹਿਗੁਰੂ ਅਕਾਲ ਪੁਰਖ ਵਾਲੇ ਪਾਸੇ ਸਾਨੂੰ ਜਾਣਾ ਹੀ ਪੈਣਾ। ਤੋ ਇਸ ਧਰਮਸ਼ਾਲਾ ਵਿੱਚ ਰਹਿਣ ਦੇ ਉੱਤੇ ਸਾਨੂੰ ਵਿਚਾਰ ਕਰਨੀ ਪਏਗੀ ਕਿ ਹੁਣ ਇਸ ਧਰਮਸ਼ਾਲਾ ਵਿੱਚ ਰਹਿਣਾ ਕਿਵੇਂ ਹੈ। ਕਿਉਂਕਿ ਜਦੋਂ ਕੋਈ ਯਾਤਰੂ ਕਿਸੇ ਮੁਸਾਫਰਖਾਨੇ ਵਿੱਚ ਜਾ ਕੇ ਰਹਿੰਦਾ ਤਾਂ ਫਿਰ ਉਹ ਕਿਸੇ ਗੱਲ ਦੀ ਪਕੜ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਕਿ ਇਹ ਜਿਹੜੀ ਮੰਜੀ ਹੈ, ਇਹ ਜੋ ਬਿਸਤਰਾ ਹੈ, ਇਹ ਜਿਹੜੇ ਥੋੜ੍ਹੇ ਬਹੁਤ ਬਰਤਨ ਮੈਨੂੰ ਪ੍ਰਾਪਤ ਹੋਏ ਨੇ, ਇਹ ਮੈਂ ਬੰਨ੍ਹ ਕੇ ਨਾਲ ਨਹੀਂ ਲੈ ਜਾਣੇ, ਇਹ ਤਾਂ ਮੈਨੂੰ ਛੱਡ ਕੇ ਜਾਣੇ ਪੈਣੇ ਨੇ। ਇਹ ਗੱਲ ਉਹਦੇ ਧਿਆਨ ਵਿੱਚ ਹੁੰਦੀ ਹੈ। ਔਰ ਤੁਸੀਂ ਦੇਖੋ ਕਿ ਜਿੱਥੇ ਦੋ ਚਾਰ ਮੁਸਾਫਰ ਇਕੱਠੇ ਹੁੰਦੇ ਨੇ, ਕੋਸ਼ਿਸ਼ ਕਰਦੇ ਆ ਕਿ ਆਪਸ ਵਿੱਚ ਮਿਲ ਕੇ ਪਿਆਰ ਨਾਲ ਰਹੀਏ ਅਤੇ ਕਿਸੇ ਇੱਕ ਦੂਸਰੇ ਉੱਤੇ ਕੋਈ ਰੋਬ ਦਾਬ ਝਗੜੇ ਦੀ ਗੱਲ ਜਿਹੜੀ ਹੈ ਉਹ ਨਾ ਕਰੀਏ। ਔਰ ਅਸੀਂ ਸਿਆਣਾ ਮੁਸਾਫਰ ਵੀ ਉਸੇ ਨੂੰ ਕਹਿੰਦੇ ਹਾਂ ਕਿ ਦੇਖ ਭਾਈ, ਚਾਰ ਦਿਨ ਰਹਿਣਾ, ਕਾਹਦਾ ਝਗੜਾ, ਕਾਹਦੀ ਲੜਾਈ। ਪਰ ਦੁਨੀਆਂ ਨੂੰ ਚੂੰਕਿ ਅਸੀਂ ਧਰਮਸ਼ਾਲਾ ਨਹੀਂ ਸਮਝਦੇ, ਇਸ ਕਰਕੇ ਈਰਖਾ, ਦੁਵੈਸ਼, ਲੜਾਈ, ਝਗੜਾ ਚੱਲਦਾ ਹੈ, ਕਿਉਂਕਿ ਇਹਦੇ ਉੱਤੇ ਸਾਡੀ ਅਪਣੱਤ ਹੈ, ਇਹਦੇ ਉੱਤੇ ਸਾਡੀ ਪਕੜ ਹੈ। ਔਰ ਮਾਫ਼ ਕਰਨਾ, ਜਿਨ੍ਹਾਂ ਜਿਨ੍ਹਾਂ ਚੀਜ਼ਾਂ ਉੱਤੇ, ਜਿਨ੍ਹਾਂ ਜਿਨ੍ਹਾਂ ਮਨੁੱਖਾਂ ਉੱਤੇ ਜਿੱਥੇ ਜਿੱਥੇ ਸਾਡਾ ਰਿਸ਼ਤਾ ਪਕੜਦਾ, ਸਾਡੀਆਂ ਲੜਾਈਆਂ ਉੱਥੇ ਹੀ ਨੇ, ਸਾਡੇ ਝਗੜੇ ਉੱਥੇ ਨੇ। ਤੁਸੀਂ ਦੇਖੋ, ਹਜ਼ਾਰਾਂ ਬੰਦੇ ਰੋਜ਼ ਬਾਜ਼ਾਰ ਵਿੱਚੋਂ ਦੀ ਗੁਜ਼ਰਦੇ ਨੇ, ਅਸੀਂ ਸਾਰਿਆਂ ਨਾਲ ਤਾਂ ਨਹੀਂ ਲੜਦੇ, ਸਾਰਿਆਂ ਨਾਲ ਨਹੀਂ ਲੜਦੇ। ਹਾਂ, ਉਹਦੇ ਨਾਲ ਲੜਦੇ ਹਾਂ ਜਿਹਦੇ ਨਾਲ ਕੋਈ ਥੋੜ੍ਹਾ ਬਹੁਤਾ ਰਿਸ਼ਤਾ ਹੈ, ਕਿਉਂਕਿ ਉਹਦੇ ਨਾਲ ਸਾਨੂੰ ਇੱਕ ਪਕੜ ਹੈ। ਇੱਕ ਬੜੀ ਅਸਚਰਜ ਕਹਾਣੀ ਕਿਸੇ ਨੇ ਲਿਖੀ ਹੈ। ਉਹ ਕਹਿੰਦਾ ਵੀ ਕੋਈ ਬੰਦਾ ਭੀੜ ਵਿੱਚ ਗੁਜ਼ਰ ਰਿਹਾ ਸੀ, ਕਿਸੇ ਮੇਲੇ ਦੇ ਰਸ਼ ਵਿੱਚ ਗੁਜ਼ਰ ਰਿਹਾ ਸੀ ਜਾਂ ਕਿਸੇ ਸਿਨੇਮੇ ਦੇ ਰਸ਼ ਵਿੱਚ ਗੁਜ਼ਰ ਰਿਹਾ ਸੀਗਾ, ਨਾਲ ਉਹਦੀ ਪਤਨੀ ਵੀ ਸੀ, ਅਤੇ ਕਿਸੇ ਤੀਸਰੇ ਮਨੁੱਖ ਦਾ ਪੈਰ ਉਸਦੀ ਪਤਨੀ ਦੇ ਪੈਰ ਉੱਤੇ ਆ ਗਿਆ, ਅਤੇ ਉਸ ਨੂੰ ਇੱਕਦਮ ਔਰਤ ਨੂੰ ਗੁੱਸਾ ਚੜਿਆ, ਰੋ ਆਇਆ। ਅਤੇ ਜਿਸ ਵੇਲੇ ਮਾੜਾ ਜਿਹਾ ਚਾਨਣ ਹੋਇਆ, ਲਾਈਟ ਹੋਈ, ਅਤੇ ਉਹਨੇ ਵੇਖਿਆ ਵੀ ਇਹ ਤਾਂ ਮੇਰੇ ਘਰ ਵਾਲੇ ਦਾ ਪੈਰ ਨਹੀਂ ਮੇਰੇ ਪੈਰ ਉੱਤੇ, ਇਹ ਤਾਂ ਕਿਸੇ ਹੋਰ ਮਨੁੱਖ ਦਾ। ਜਿਹੜਾ ਗੁੱਸਾ ਸੀ ਇੱਕਦਮ ਉਤਰ ਗਿਆ, ਲਹਿ ਗਿਆ। ਉਹ ਜਿਹਦਾ ਪੈਰ ਆਇਆ ਸੀ ਉਹ ਕਹਿਣ ਲੱਗਾ, ਭੈਣ ਜੀ ਇਹ ਕੀ ਗੱਲ ਹੋਈ, ਤੁਸੀਂ ਤਾਂ ਹੁਣੇ ਥੱਪੜ ਮਾਰਨ ਨੂੰ ਤਿਆਰ ਸੀ। ਆਖਣ ਲੱਗੀ, ਮੈਂ ਸਮਝਿਆ ਵੀ ਇਹ ਮੇਰਾ ਪਤੀ ਹੈ। ਕਾਰਨ ਕੀ ਹੈ? ਜਿਹਦੇ ਨਾਲ ਪਕੜ ਹੁੰਦੀ ਹੈ ਉਹਦੇ ਉੱਤੇ ਰੋਸ ਫੱਟ ਆਉਂਦਾ, ਉਹਦੇ ਸੰਬੰਧੀ ਗਿਲੇ ਸ਼ਿਕਵੇ ਫੱਟ ਜਾਗ ਪੈਂਦੇ ਨੇ, ਅਤੇ ਜਿੱਥੇ ਪਕੜ ਨਹੀਂ ਨਾ ਹੁੰਦੀ ਉੱਥੇ ਮਨੁੱਖ ਸਲੀਕੇ ਨਾਲ ਰਹਿਣ ਦੀ ਕੋਸ਼ਿਸ਼ ਕਰਦਾ, ਕਹਿੰਦਾ ਗੱਲ ਵੀ ਚੰਗੀ ਤਰ੍ਹਾਂ ਕਰਾਂ, ਮੇਰਾ ਇੰਪਰੈਸ਼ਨ ਬੈਡ ਨਾ ਹੋਵੇ। ਪਰ ਜਿੱਥੇ ਪਕੜ ਹੈ ਉੱਥੇ ਮਨੁੱਖ ਦੀ ਗੱਲ ਬਿਲਕੁਲ ਵੱਖਰੀ, ਬਿਲਕੁਲ ਨਿਆਰੀ ਹੁੰਦੀ ਹੈ। ਇਸੇ ਕਰਕੇ ਆਪਣੇ ਸਰੀਰ ਨਾਲ अपने निकटवर्ती रिश्ते नातियां विच संबंधां विच मनुख राक्षस बिरती नाल वरतदा है। उहदे अंदर खोह खिंझ हुंदी है। पर तुसीं देखोगे भरा भरा नाल पति पत्नी नाल असीं अपने रिश्तियां नूं इसे करके विगाड़िया होया क्योंकि साडे दिमाग विच इह गल बैठी नहीं कि इह रिश्ते बिल्कुल आरजी ने, इह वक्ती ने। माँ प्यो भैण भरा कुछ सदीव रिश्ते नहीं हन, इह तां इक इकट्ठ होया है। सतगुरु सच्चे पातशाह ने बाणी विच बहुत कुछ सानूं समझाया है। जे असीं समझ लईए भी रिश्ते आरजी ने, टैंपरेरी ने, वक्ती ने, तो फिर असीं चंगे सलीके नाल इन्हां नूं निभाउण दी कोशिश करांगे। सतगुरु कहिंदे ने, कहिंदे ने बिरखै हेठ सब जनते कट्ठे, इक तत्ते इक बोलण मिठे, अस्त उदोत पया उठ चले ज्यों ज्यों रहण विहाणियां। कहिंदे ने सब पंछी हाँ असीं, उड़ जावांगे ज्यों ज्यों समां बीतेगा, उड़दे चले जावांगे। ते जे इस भाव नाल मनुख दे अंदर ख्याल आ जाए कि मैं ते इक धर्मशाला विच ते वक्ती ते आरजी रिश्तियां विचों दी गुजर रहा हाँ, तां उह बिल्कुल बहुत सारे झूठ, बहुत सारियां गलत गल्लां उहदे अंदरों झड़ जाणगियां, लह जाणगियां, क्योंकि उहदे अंदर पकड़ नहीं होवेगी। पर संसार दे अंदर असीं देखते हाँ कि मनुख दी पकड़ दी कहानी बहुत गहरी है, बहुत डूंघी है। ते उस पकड़ दे रिश्ते विच मनुख धर्म नूं भी उसे तरह वरत रहा है जिस तरह बाकी रिश्ते ने। कहिंदे ने कोई पादरी सी, 1930 दी घटना दसी गई है, उसने प्रचार किया, कहण लगा भाई दुनिया ते फसफना आने वाली है, परलो आने वाली है, ते जिहड़े बंदे क्राइस्ट ते विश्वास करनगे, यकीन करनगे, ते मैनूं पता लग्गा कि आ जिहड़ी पहाड़ी नगर दे नज़दीक है इस उच्चे थां ते चले जाणगे विश्वास करके, उहनां नूं ते क्राइस्ट अपने नाल लै जाएगा, उहनां नूं ते अपने लोक विच लै जाएगा, बहिश्त स्वर्ग विच लै जाएगा, ते बाकी दी दुनिया फना होएगी, नरक विच पएगी। बहुत सारे लोग उहदे प्रचार दा असर कबूल के, क्योंकि उहने कहा फलानी तरीक नूं इह गल वापरेगी, फलानी रात नूं इह गल होवेगी, ते मेरे नाल तुहानूं उस पहाड़ी उत्ते जाणा पएगा। लोक तुर पए, लेकिन समा लंघ गया, वो तो गप सी, असलीयत थोड़ी, बड़िया गप्पा मारदे ने धर्मी लोग भी, असलीयत है नहीं सी। जिस वेले वक्त लंघ गया तो जिहड़े आले दुआले पिंडां दे लोग सी जिहड़े इह गल मन के नहीं सन गए, नहीं सन उहदे पिछे लगे, वो कहण लगे चलो चल के देखिए जिहड़े मूर्ख उत्थे गए सी उहनां दा की बणिया, उहनां नूं जा के असीं हुण झूठियां करांगे, ठिठ करांगे कि तुसीं किस लारे उत्ते चले गए सीगे, की बणिया। वो जिस वेले अगों उन्होंने मिले तो उन्होंने आख्या भी देखो तुहाडे नाल की होई, तो झूठ सीगा सारा, तुसीं एवें घर काट छड के सब कुछ दान करके इस पासे उलझ गए। वो आखण लगे नहीं गल होर होई है, आखे की गल होई है, आखे असीं इत्थे इकट्ठे हो के गए सां ते साडी प्रार्थना, साडी प्रेयर, साडी एकाग्रता दा नतीजा है कि परमात्मा ने, क्राइस्ट ने वो दिन मुलतवी कर दिता। कहण लगा चार दिन होर भोग लो, मुलतवी कर दिता है। यानी कि उन्हों का जोड़ा आगू से उन्हें वेख्या कि गल तो हो ही नहीं, हूँ इन्हों होर झूठ में पाओ। कह लगा वो परमात्मा नाल मेरी गल हो गई है। वो कहिंदा नहीं अजे कुछ दिन ठहर के काम करना है। लेख तो मनुख जोड़ा ना चाहे वह धर्म विच दी विचर रहा है, अपनी प्रभुता ते पकड़ करके वह नित नवीं कहानियां कट लैंदा, नित नवे शोशे छड्डदा। कोई कहिंदा मैं स्वर्ग दिखावांगा, कोई कहिंदा मैं तुहानू बचा लांगा, कोई कहिंदा मैं कर लवांगा, लेकिन कहानी यह है कि जिहड़े लोग ये गल कहिंदे आ उह खुद भी इस गल दे भरोसे ते विश्वास नहीं रखदे वी असां वी एक दिन इस धर्मशाला इस मुसाफरखाने विचों गुजर जाणा है। उह कहिंदे ने असीं ते खरे पक्के ही रहणा इत्थे। और तुसीं देखोगे कि धार्मिक मंदिरां, गुरुद्वारियां ते धार्मिक अस्थानां दे वी मुकदमे चल रहे ने, जिन्हां ने दूसरियां नूं मुकदमेबाजी तों रोकणा है वह महंत, वह आचारी है, वह मुखी, वह खुद इस सारी उलझन का शिकार ने, वह खुद इस पकड़ विच ने, जिन्होंने लोगों को कहना भी तुसी मुसाफरखाने विचों बिल्डिंग छड़नी पएगी, वह खुद इस एतकाद विच नहीं हैगे कि एक मुसाफरखाना है, इतों सब कुछ छड़ के जाना है। तो सतगुरु सच्चे पातशाह कहिंदे ने कि इस आत्मक अवस्था विच प्रवेश करन वास्ते सब तो पहला ते लाजमी काम जिहड़ा है वह मनुख नूं इह अपनाउणा पएगा कि उन्हूं ये जिंदगी जिहड़ी है इसनूं धर्मशाला समझ के अगां तुरना पएगा, मुसाफरखाना समझ के अगां तुरना पएगा। ਤੋ ਗੁਰਦੇਵ ਕਹਿੰਦੇ ਨੇ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤੋ ਇਹ ਧਰਮਸਾਲਾ ਹੈ, ਇਹ ਧਰਮ ਕਮਾਉਣ ਦੀ ਥਾਂ ਹੈ। ਅਤੇ ਧਰਮ ਕਮਾਉਣ ਵਾਸਤੇ ਪਹਿਲੀ ਗੱਲ ਮਨੁੱਖ ਨੂੰ ਇਹ ਧਿਆਨ ਵਿੱਚ ਰੱਖਣੀ ਪੈਣੀ ਹੈ ਕਿ ਮੈਂ ਮੁਸਾਫਰ ਹਾਂ। ਉਹੀ ਸਹੀ ਧਰਮ ਕਮਾ ਸਕੇਗਾ, ਉਹ ਆਪਣੇ ਧਨ ਨੂੰ, ਆਪਣੇ ਤਨ ਨੂੰ, ਆਪਣੇ ਮਨ ਨੂੰ ਇਹਦੇ ਵਾਸਤੇ ਖਰਚ ਕਰੇਗਾ। ਕਹੇਗਾ ਵੀ ਇਹ ਸਭ ਕੁਝ ਪਰਮਾਤਮਾ ਨੇ ਦਿੱਤਾ ਅਤੇ ਮੈਨੂੰ ਵਰਤ ਲੈਣਾ ਚਾਹੀਦਾ, ਨਹੀਂ ਤਾਂ ਇਹ ਜਿਹੜੀ ਦਿੱਤੀ ਹੋਈ ਕਰੰਸੀ ਹੈ ਤਾਂ ਇੱਥੇ ਰਹਿ ਜਾਏਗੀ। ਬੋਲਾ ਕਈ ਵਾਰੀ ਤੁਸੀਂ ਵੇਖੋਗੇ ਦੂਸਰੇ ਮੁਲਕ ਚੋਂ ਕੋਈ ਬੰਦਾ ਆਉਂਦਾ ਅਤੇ ਇਸ ਮੁਲਕ ਦੀ ਕਰੰਸੀ ਲੈਂਦਾ। ਇਹ ਬੜੀ ਹੁਣ ਅੱਜ ਆਮ ਸਮਝਣ ਵਾਲੀ ਗੱਲ ਹੈ। ਅਤੇ ਕਈ ਵਾਰੀ ਏਅਰਪੋਰਟ ਤੋਂ ਇੱਥੋਂ ਦੀ ਕਰੰਸੀ ਬਾਹਰ ਨਹੀਂ ਜਾਣ ਦਿੰਦੇ। ਮੈਨੂੰ ਯਾਦ ਹੈ ਇੱਕ ਸਫ਼ਰ ਸਮੇਂ ਰਸ਼ੀਆ ਉਤਰਨਾ ਪਿਆ, ਰੂਸ, ਅਤੇ ਮੇਰੇ ਨਾਲ ਇੱਕ ਡਾਕਟਰ ਸੀ। ਉਹ ਕਹਿਣ ਲੱਗਾ ਮੈਂ ਪਿਛਲੀ ਵਾਰੀ ਆਇਆ ਸਾਂ ਅਤੇ ਇੱਥੋਂ ਦੀ ਕੁਝ ਕਰੰਸੀ ਮੇਰੇ ਰਹਿ ਗਈ ਹੈ ਇੱਥੇ, ਅਤੇ ਉਹ ਮੈਂ ਲੈ ਆਵਾਂ। ਮੈਂ ਕਿਹਾ ਲੈ ਆ। ਉਹ ਬਾਹਰ ਲੈਣ ਚਲਾ ਗਿਆ, ਕਰੰਸੀ ਲਈ। ਜਿਸ ਵੇਲੇ ਉਹਨਾਂ ਨੇ ਪੈਸੇ ਉਹਨੂੰ ਦਿੱਤੇ ਅਤੇ ਉਹ ਕਹਿਣ ਲੱਗੇ ਵੀ ਇਹ ਤੁਸੀਂ ਏਅਰਪੋਰਟ ਤੋਂ ਬਾਹਰ ਨਹੀਂ ਲਿਜਾ ਸਕਦੇ, ਇਹ ਤੁਹਾਨੂੰ ਇੱਥੇ ਹੀ ਖਰਚ ਕਰਨੇ ਪੈਣਗੇ। ਉਹ ਸਾਨੂੰ 2-3 ਘੰਟੇ ਚੱਕਰ ਲੱਗਾ, ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਖਰਚ ਕਰਨਾ ਪਿਆ ਕਿਉਂਕਿ ਕੋਈ ਚੀਜ਼ ਹੀ ਕੰਮ ਦੀ ਨਹੀਂ ਸੀ। ਲੇਕਿਨ ਇਹ ਤਾੜਨਾ ਸੀ ਕਿ ਤੁਸੀਂ ਅਗਰ ਇਹਨਾਂ ਨੂੰ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਅਰੈਸਟ ਹੋ ਜਾਓਗੇ। ਇੱਥੇ ਤਾਂ ਹੋਣੇ ਰੈਫਰੀ ਨਾਲ ਆਪਾਂ ਨੋਟ ਨਾਟ ਲੁਕਾ ਕੇ ਲੈ ਜਾਂਦੇ ਹਾਂ ਨਾ, ਪਰ ਇਹ ਜਿਹੜੀ ਕਰੰਸੀ ਪਰਮਾਤਮਾ ਨੇ ਦਿੱਤੀ ਇਹਨੇ ਜ਼ਿੰਦਗੀ ਦੀ, ਕੋਈ ਨਹੀਂ ਲਿਜਾ ਸਕਿਆ, ਕੋਈ ਨਹੀਂ ਲਿਜਾ ਸਕਿਆ, ਨਾ ਸਰੀਰ, ਨਾ ਸਮਾਂ, ਨਾ ਮਨ, ਕੁਛ ਵੀ ਨਹੀਂ। ਕਿਉਂਕਿ ਇਹ ਸਭ ਕੁਝ ਪਰਮਾਤਮਾ ਨੇ ਐਸੇ ਵਿਧਾਨ ਵਿੱਚ ਬਣਾਇਆ ਹੈ ਕਿ ਇਹ ਐਸੇ ਟਰੈਵਲਰ ਚੈੱਕ ਸਾਨੂੰ ਦਿੱਤੇ ਨੇ ਕਿ ਇਹ ਤਾਂ ਬਸ ਖਤਮ ਹੀ ਹੋ ਜਾਣੇ ਨੇ, ਫਿਰ ਨਵੇਂ ਮਿਲਣਗੇ ਅਤੇ ਪਤਾ ਨਹੀਂ ਕਿਸ ਧਰਤੀ ਦੇ ਮਿਲਣਗੇ, ਕਿਸ ਜ਼ੋਨ ਦੇ ਮਿਲਣਗੇ, ਕਿਹੜੀ ਡਾਊਨ ਕਰੰਸੀ ਮਿਲੇਗੀ, ਕੋਈ ਪਤਾ ਨਹੀਂ ਹੈ, ਫਿਰ ਬੜੀ ਮੁਸ਼ਕਿਲ ਹੋਏਗੀ। ਇਸ ਕਰਕੇ ਇਸ ਧਰਮਸਾਲ ਵਿੱਚ ਰਹਿੰਦਿਆਂ ਪਹਿਲੀ ਗੱਲ ਸਾਡੇ ਧਿਆਨ ਵਿੱਚ ਇਹ ਆਉਣੀ ਚਾਹੀਦੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਇਹ ਜੋ ਕੁਝ ਦਿੱਤਾ ਹੈ ਇਹ ਇਸ ਮੁਸਾਫਰੀ ਦਾ ਖਰਚ ਹੈ, ਇਸ ਇਹ ਰਾਹ ਦਾ ਸਫ਼ਰ ਖਰਚ ਹੈ। ਜੇ ਤਾਂ ਇਸ ਗੱਲ ਨੂੰ ਮਨੁੱਖ ਸਮਝ ਵਿੱਚ ਲਏ ਤਾਂ ਫਿਰ ਤਾਂ ਇਸ ਜੀਵਨ ਨੂੰ ਸਾਰਥਕ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਕੋਸ਼ਿਸ਼ ਨਹੀਂ ਕਰੇਗਾ ਝੂਠੇ ਬਿੱਲ ਬਣਾਵਾਂ ਹੋਰ ਵਸੂਲ ਕਰ ਲਵਾਂ, ਹੋਰ ਵਸੂਲ ਕਰ ਲਵਾਂ, ਬਿਲਕੁਲ ਨਹੀਂ। ਪਰ ਇਸ ਖਿਆਲ ਵਿੱਚ ਜਾਣ ਵਾਸਤੇ ਇੱਕ ਹੋਰ ਭਾਵ ਹੈ ਜਿਹਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ, ਉਹ ਇਹ ਹੈ ਕਿ ਮਨੁੱਖ ਜਿਹੜਾ ਨਾ ਉਹ ਆਪਣੇ ਆਪ ਨੂੰ ਜੋ ਕੁਝ ਪਰਮਾਤਮਾ ਨੇ ਦਿੱਤਾ ਹੈ ਉਹਦੇ ਉੱਤੇ ਸੰਤੁਸ਼ਟ ਕਰ ਸਕੇ, ਉਹਦੇ ਉੱਤੇ ਆਪਣੇ ਆਪ ਨੂੰ ਸੰਤੋਖੀ ਬਣਾ ਸਕੇ। ਅਤੇ ਹਾਲਤ ਬੰਦੇ ਦੀ ਪਤਾ ਕੀ ਹੈ, ਬੰਦਾ ਕਹਿੰਦਾ ਵੀ ਜੋ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ ਥੋੜ੍ਹਾ ਹੈ, ਪਰਮਾਤਮਾ ਉੱਤੇ ਬਿਲਕੁਲ ਸੰਤੁਸ਼ਟ ਨਹੀਂ ਹੈ। ਮਨੁੱਖ ਦੀਆਂ ਰੋਜ਼ ਦੀਆਂ ਅਰਦਾਸਾਂ ਵੇਖ ਲਓ, ਪਰਮਾਤਮਾ 'ਤੇ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹਾਂ, ਸਾਡੀ ਲਿਸਟ ਇਸੇ ਕਰਕੇ ਰੋਜ਼ ਵੱਧਦੀ ਜਾਂਦੀ ਆ। ਜੋ ਕੁਝ ਪਰਮਾਤਮਾ ਨੇ ਦਿੱਤਾ ਉਹਦੇ 'ਤੇ ਅਸੀਂ ਸੰਤੁਸ਼ਟ ਨਹੀਂ ਹਾਂ, ਯਾਨੀ ਕਿ ਅਸੀਂ ਪਰਮਾਤਮਾ 'ਤੇ ਅਸੰਤੁਸ਼ਟ ਹਾਂ, ਪਰਮਾਤਮਾ 'ਤੇ ਨਾਰਾਜ਼ ਹਾਂ, ਪਰਮਾਤਮਾ 'ਤੇ ਔਖੇ ਹਾਂ। ਅਤੇ ਖਿਮਾ ਕਰਨਾ, ਆਪਣੇ ਆਪ 'ਤੇ ਅਸੀਂ ਸੰਤੁਸ਼ਟ ਹਾਂ। ਅਸੀਂ ਕਹਿੰਦੇ ਮੈਂ ਠੀਕ ਹਾਂ, ਮੈਂ ਜਿੰਨਾ ਕੁ ਪਾਠ ਕੀਤਾ ਠੀਕ ਹੈ, ਮੈਂ ਜਿੰਨਾ ਕੁ ਧਰਮ ਕਰਮ ਕੀਤਾ ਠੀਕ ਹੈ, ਮੈਂ ਆਪਣੇ ਆਪ ਵਿੱਚ ਠੀਕ ਹਾਂ, ਪਰਮਾਤਮਾ ਗਲਤ ਹੈ। ਜਿੰਨਾ ਚਿਰ ਮਨੁੱਖ ਇਹ ਸਮਝਦਾ ਉਤਨਾ ਚਿਰ ਇਸ ਧਰਤੀ ਨੂੰ ਧਰਮਸਾਲ ਇਹ ਬਿਲਕੁਲ ਨਹੀਂ ਸਮਝ ਸਕਦਾ। ਕਰਨਾ ਕੀ ਹੈ? ਕਰਨਾ ਇਹ ਹੈ ਕਿ ਮਨੁੱਖ ਨੇ ਇਹ ਸਮਝਣਾ ਕਿ ਪਰਮਾਤਮਾ ਨੇ ਤਾਂ ਸਭ ਕੁਝ ਮੈਨੂੰ ਠੀਕ ਦਿੱਤਾ ਹੈ, ਪਰਮਾਤਮਾ ਵਾਲੇ ਪਾਸੇ ਸੰਤੁਸ਼ਟ ਹੋਣਾ ਅਤੇ ਆਪਣੇ ਆਪ ਵਿੱਚ ਅਸੰਤੁਸ਼ਟ ਰਹਿਣਾ ਕਿ ਮੈਂ ਜੋ ਕੁਝ ਕਰ ਰਿਹਾ ਠੀਕ ਨਹੀਂ। ਇਹਦੇ ਨਾਲ ਆਪਣੀ ਹਉਮੈ ਟੁੱਟੇਗੀ, ਪਕੜ ਟੁੱਟੇਗੀ, ਅਤੇ ਮਨੁੱਖ ਨੂੰ ਆਪਣੇ ਜਿਹੜੇ ਔਗਣ ਨੇ, ਆਪਣੇ ਜਿਹੜੇ ਕਸੂਰ ਹਨ, ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੇ, ਉਹਨਾਂ ਉੱਤੇ ਨਜ਼ਰ ਮਾਰਨ ਦਾ ਮੌਕਾ ਬਣੇਗਾ। ਹੁਣ ਕੀ ਹੁੰਦਾ? ਦੂਜੇ ਦੇ ਨੁਕਸ ਕੱਢੀ ਜਾਂਦੇ ਹਾਂ। ਉਹ ਇੱਕ ਪੁਰਾਣਾ ਅਖਾਣ ਹੈਗਾ ਕਿ ਦੂਸਰੇ ਦੀ ਅੱਖ ਦਾ ਤਾਂ ਅਸੀਂ ਕੱਖ ਵੀ ਵੇਖ ਲੈਂਦੇ ਹਾਂ, ਪਰ ਆਪਣੀ ਅੱਖ ਵਿੱਚ ਪਿਆ ਹੋਇਆ ਸ਼ਤੀਰ ਵੀ ਸਾਨੂੰ ਨਜ਼ਰ ਨਹੀਂ ਆਉਂਦਾ। ਦੂਜੇ ਦੀ ਅੱਖ ਤਾਂ ਕੱਖ ਲੱਭ ਲੈਂਦੇ, ਦੂਜਿਆਂ ਦੇ ਔਗਣ ਜਿਹੜੇ ਨੇ ਉਹ ਅਸੀਂ ਬੜੀ ਛੇਤੀ ਭਾਲਦੇ ਹਾਂ ਵੀ ਇਹਨੇ ਪੱਗ ਇੱਦਾਂ ਦੀ ਕਿਉਂ ਬੰਨੀ, ਇਹਨੇ ਕੱਪੜਾ ਇੱਦਾਂ ਤਾਂ ਕਿਉਂ ਪਾਇਆ, ਫਲਾਣਾ ਇਹ ਉਹ, ਇਹ ਬੋਲਦਾ ਕਿੱਦਾਂ। ਦੂਜਿਆਂ ਦੇ ਨੁਕਸ ਅਸੀਂ ਕੱਢ ਲੈਂਦੇ ਹਾਂ, ਕਿਉਂ? ਕਿਉਂਕਿ ਅਸੀਂ ਆਪਣੇ ਆਪ 'ਤੇ ਸੰਤੁਸ਼ਟ ਹਾਂ, ਅਸੀਂ ਕਦੇ ਇਹ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਆਪਣੇ ਆਪ ਵਿੱਚ ਕਿੰਨੇ ਕਮਜ਼ੋਰ ਹਾਂ, ਕਿੰਨੇ ਹੀਣੇ ਹਾਂ। ਔਰ ਜਿੰਨਾ ਚਿਰ ਇਸ ਪਾਸੇ ਸਾਡੀ ਨਜ਼ਰ ਨਹੀਂ ਜਾਏਗੀ, ਉਨਾ ਚਿਰ ਪਰਮਾਤਮਾ ਉੱਤੇ ਸੰਤੁਸ਼ਟ ਅਸੀਂ ਕਦੇ ਹੋ ਨਹੀਂ ਸਕਦੇ। ਭਗਤ ਕਹਿੰਦੇ ਨੇ, ਕੁਚਲ, ਕਠੋਰ, ਕਪਟ, ਕਾਮੀ, जो जाने त्यो तार सवाली। कहिंदे ने असीं ते इहदे औगणां नाल भरे होए आ। भाई गुरदास कहिंदे ने हो अपराधी गुनाहगार हो बेमुख मंदा। असीं नहीं कह सकते क्योंकि असीं अपने आप नूं तां हमेशा ही पूरे समझिया, अपने आप नाल असीं हमेशा संतुष्ट हाँ, ते दूजिया उत्ते असंतुष्टता, परमात्मा उत्ते असंतुष्ट है। फरीद की कहिंदे ने, फरीद कहिंदे ने बंदिया जे तू बहुत सियाणा हो गए फरीदा, जे तू अकल लतीफ काले लिख ना लेख, आप लड़ै गरीबान में सिर नीवा कर देख, अपने अंदर झाती मार। तो जितना चिर कोई मुसाफिर इन्नी हिम्मत नहीं करेगा इस संसार दे अंदर अपने अंदर झाती मारन दी, अपने आपे नूं देखण दी, उन्ना चिर इस संसार दे संबंध विच उन्हूं सही ज्ञान नहीं होएगा। सतगुरु सच्चे पातशाह ने एक थां ते लिखिया, कहिंदे ने प्रणवत नानक ज्ञानी कैसा होए। कोई यूनिवर्सिटी की डिग्री नहीं है, कोई लिबास की डिग्री नहीं है। असीं तो पता नहीं माड़ी जी खुली दाढ़ी वेखी कोई नीली पग वेखली फट ज्ञानी कह दें, ज्ञानी कोई सौखी गल तो है नहीं। कहिंदे ने प्रणवत नानक ज्ञानी कैसा होए, कहिंदे ने आप पछाणै बूझै सोए। कहिंदे ने जिहड़ा अपने आप नूं समझ लवे, आपे नूं पहचान लवे, उहनूं इस गल की पता लगता, उही असल विच ज्ञानवान हुंदा। इसलिए सतगुरु सच्चे पातशाह कहिंदे ने कि जिन्ना चिर मनुख अपने अंदर झाती मार के अपनी असलीयत दे नेड़े नहीं हुंदा, इस धर्मशाला की कहानी उहदी समझ विच नहीं पैंदी। अज दी विचार नूं इन्ने अखरां नाल ही संकोचण दा यतन करिए, हौली हौली इन्हां सारे पड़ावां नूं असीं समझण दा यतन करना है, क्योंकि इह वधीक व्याख्या दे मुताज ने। जिन्ने विस्तार नाल इन्हां नूं समझ सकांगे, हो सकदा है कोई छोटा जिहा सूत्र, कोई छोटी जी गल साडी समझ विच आ जाए, ते असीं इस रस्ते उत्ते सफल हो सकीए। वाहिगुरु जी का खालसा, वाहिगुरु जी की फतेह।